राग गौड़ी बैरागण कबीर जी एक ओंकार सतगुर प्रसाद जीवत पितर ना मानै को।
वाहिगुरु जी का खालसा वाहिगुरु जी का साध संगत जी साहिब कबीर जी कांसी विजो निवास करदे इन्हां दे पास एक बिरध पुरख सी पड़ोस विच उस दी उहदे पुत्र नोहा टहल ना करिया करदे बहुत निरादरी करिया करदे राजमा अन्न बना दिया करदे बहुत दुखी हो के उह सरीर छड्डिया ਸਰੀਰ ਛੱਡਣ ਤੋਂ ਬਾਅਦ ਜਦੋਂ ਅੱਸੂ ਦੇ ਮਹੀਨੇ 'ਚ ਸ਼ਰਾਧਾਂ ਦੀ ਥਿੱਤ ਆਈ ਉਸ ਵਕਤ ਉਹਦੇ ਸ਼ਰਾਧ ਕਰਨ ਵਾਸਤੇ ਉਹ ਲੋਕ ਸਾਹਿਬ ਕਬੀਰ ਜੀ ਨੂੰ ਵੀ ਕਹਿਣ ਲੱਗੇ ਮਹਾਰਾਜ ਆਪ ਵੀ ਚੱਲ ਕੇ ਭੋਜਨ ਪਾਓ ਤਾਂ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਭਾਈ ਕਿਹਾ ਇਹ ਭੋਜਨ ਹੈ ਇਹਨਾਂ ਨੇ ਕਿਹਾ ਮਹਾਰਾਜ ਸਾਡੇ ਪਿਤਾ ਦੀ ਬਰਸੀ ਦਾ ਦਿਨ ਸ਼ਰਾਧ ਦਾ ਦਿਨ ਹੈ ਇਹ ਸ਼ਰਾਧ ਅਸੀਂ ਕਰਿਆ ਹੈ ਜੋ ਸਾਡਾ ਬਜ਼ੁਰਗ ਸੀ ਗੁਜ਼ਰ ਗਿਆ ਸੁਣ ਕੇ ਸਾਹਿਬ ਕਬੀਰ ਜੀ ਦੀ ਹਾਲਤ ਬਹੁਤ ਗਰੀਬੀ ਦੇ ਨਾਲ ਵਕਤ ਗੁਜ਼ਰਦਾ ਸੀ ਉਸ ਹਾਲਤ ਨੂੰ ਤੱਕਦੇ ਰਹਿੰਦੇ ਸਨ ਆਪ ਜੀ ਅਤੇ ਉਸ ਵਕਤ ਇਹਨਾਂ ਨੂੰ ਉਪਦੇਸ਼ ਦਿੰਦੇ ਹਨ
ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੈ ਕੋ।
ਸਾਹਿਬ ਕਬੀਰ ਜੀ ਪ੍ਰੇਮ ਨਾਲ ਬਚਨ ਕਹਿੰਦੇ ਹੇ ਭਾਈ ਜਿਉਂਦੇ ਹੋਏ ਜੋ ਤੁਹਾਡੇ ਪਿੱਤਰ ਬਜ਼ੁਰਗ ਸਨ ਉਹਨਾਂ ਨੂੰ ਤਾਂ ਤੁਸੀਂ ਕੋਈ ਵੀ ਨਹੀਂ ਸੀ ਮੰਨਦਾ ਉਸ ਵਕਤ ਉਹਦਾ ਸਤਿਕਾਰ ਨਹੀਂ ਸੀ ਕਰਦੇ ਨਰਾਦਰੀ ਕਰਦੇ ਸੋਏ
ਸ਼ਰਾਧ ਕਰਾਹੀ
ਹੁਣ ਉਸਦੇ ਮਰੇ ਤੋਂ ਤੁਸੀਂ ਸ਼ਰਾਧ ਕਰਦੇ ਹੋ ਜਿਉਂਦੇ ਨੂੰ ਪਾਣੀ ਦਾ ਕਟੋਰਾ ਨਹੀਂ ਸੀ ਦਿੰਦੇ ਰੋਟੀ ਵੀ ਖਾਣ ਨੂੰ ਚੰਗੀ ਸਤਿਕਾਰ ਦੇ ਨਾਲ ਨਹੀਂ ਸੀ ਦਿੰਦੇ ਇਸ ਪ੍ਰਕਾਰ ਦੀ ਹਾਲਤ ਸੀ ਤੁਹਾਡੀ ਤੇ ਹੁਣ ਮਰੇ ਹੋਏ ਦੇ ਅੱਜ ਸ਼ਰਾਧ ਕਰ ਰਹੇ ਹੋ ਆ ਤੁਹਾਡੇ ਭਾਈ ਬੂੜ ਸਿੰਘ ਪਿੱਛੋਂ ਬਸ ਸੰਕੋਚ ਲੋ
ਕੀ ਵਾਪਰੇ ਕਹੋ ਕਿਉਂ ਪਾਵ ਹੈ
ਇਹ ਭਾਈ ਤੁਹਾਡੇ ਜਿਹੜੇ ਪਿੱਤਰ ਆਏ ਤੁਹਾਡੇ ਘਰੋਂ ਜੋ ਦੁਖੀ ਹੋ ਕੇ ਸਰੀਰ ਛੱਡ ਕੇ ਗਏ ਹੈ ਉਹ ਵਾਪਰੇ ਵਿਚਾਰੇ ਇਹ ਤੁਹਾਡੇ ਦਿੱਤੇ ਹੋਏ ਸ਼ਰਾਧ ਨੂੰ ਕਿਸ ਪ੍ਰਕਾਰ ਪ੍ਰਾਪਤ ਕਰਨਗੇ
ਕਊਆ ਕੂਕਰ ਖਾਹੀ
ਹਾਂ ਉਸ ਵਕਤ ਇੱਕ ਪੜੋਸਾ ਬਜ਼ੁਰਗ ਦੇ ਨਾਂ ਦਾ ਬਾਹਰ ਬਨੇਰੇ ਦੇ ਉੱਤੇ ਰੱਖੇ ਆਉਂਦੇ ਹਨ ਕੋਠੇ ਦੇ ਬਨੇਰੇ ਦੇ ਰੱਖ ਦਿੰਦੇ ਹੈ ਉਹ ਫਿਰ ਕੁੱਤੇ ਅਤੇ ਕਾਂ ਖਾ ਜਾਂਦੇ ਹੈ ਮਹਾਰਾਜ ਕਹਿੰਦੇ ਉਹ ਪਿੱਤਰ ਵਿਚਾਰੇ ਤੁਹਾਡੇ ਕਿੱਥੇ ਪਾਉਣਗੇ ਭੋਜਨ ਕਾਂ ਅਤੇ ਕੁੱਤੇ ਜੇ ਤੁਸੀਂ ਮੰਨੇ ਹੈ ਉਹ ਬਨੇਰੇ 'ਤੇ ਰੱਖਿਆ ਹੋਇਆ ਕੋਠੇ ਦੇ ਉੱਤੇ ਉਸ ਦੇ ਨਾਂ ਦਾ ਬੁੱਢੇ ਦਾ ਉਹ ਖਾ ਜਾਂਦੇ ਹਨ ਜਾਂ ਕਾਂ ਕੁੱਤੇ ਬਣ ਕੇ ਖਾਂਦੇ ਹਨ ਹੋਰ ਕੀ ਹਾਲਤ ਹੋਵੇਗੀ
ਮੋਕਾ ਕੁਸਲ ਬਤਾਵਹੁ ਕੋਈ
ਸਾਡੇ ਤਾਂ ਹੀ ਸਾਹਿਬ ਕਬੀਰ ਜੀ ਕਹਿੰਦੇ ਹਨ ਭਾਈ ਤੁਸੀਂ ਪੰਡ ਤੋਂ ਪ੍ਰਸ਼ਾਦ ਛੱਕ ਕੇ ਚੰਗੀ ਤਰ੍ਹਾਂ ਖੀਰ ਆਦਿ ਖਾ ਖਾ ਕੇ ਕੁਸਲ ਕੁਸਲ ਕਰਦੇ ਜਾਂਦੇ ਹੋ ਕਿ ਬੜਾ ਕੁਸਲ ਹੈ ਬੜਾ ਕੁਸਲ ਹੈ ਬੜਾ ਪ੍ਰਸੰਨ ਹਾਂ ਬੜੇ ਆਨੰਦ ਹਾਂ ਅਸੀਂ ਬੜਾ ਰੱਜ ਕੇ ਖੀਰ ਖਾਧੀ ਹੈ ਸੋ ਇਸ ਪ੍ਰਕਾਰ ਤੁਸੀਂ ਭਾਈ ਕੁਸਲ ਕੁਸਲ ਕਰਦੇ ਜਾ ਰਹੇ ਹੋ ਸਾਨੂੰ ਦੱਸੋ ਮੋਕੋ ਕੁਸਲ ਬਤਾਵੋ ਕੋਈ ਸਾਨੂੰ ਦੱਸੋ ਕੁਸਲ ਸੁੱਖ ਕਿਵੇਂ ਹੋ ਸਕਦਾ ਬਤਾਓ ਦੱਸਣਾ ਕਰੋ ਕੋਈ ਤੁਹਾਡੇ ਵਿੱਚੋਂ
ਕੁਸਲ ਕੁਸਲ ਕਰਤੇ ਜਗ ਬਿਨਸੈ
ਚੰਗੇ ਭੋਜਨ ਖਾ ਲਏ ਅੱਜ ਕੁਸਲ ਹੈ ਕੁਸਲ ਹੈ ਇਉਂ ਕਰਦਿਆਂ ਹੋਇਆ ਸਾਰਾ ਜਗਤ ਨਾਸ ਹੋ ਰਿਹਾ ਹੈ
ਕੁਸਲ
ਭੀ ਰਾਹ ਛੱਡ ਕੇ ਪ੍ਰੇਮੀ ਮਸਤਾਂ
ਕੁਸਲ ਭੀ ਕੈਸੇ ਹੋਈ
ਕੁਸਲ ਭੀ ਕੈਸੇ ਹੋਈ ਇਹ ਕੁਸਲ ਸੁੱਖ ਕਿਸ ਪ੍ਰਕਾਰ ਹੋ ਸਕਦਾ ਹੈ ਨਹੀਂ ਕਿਸੇ ਪ੍ਰਕਾਰ ਹੋਵੇਗਾ
ਰਹਾਉ ਮਾਟੀ ਕੇ ਕਰ ਦੇਵੀ ਦੇਵਾ
ਫਿਰ ਤੁਸੀਂ ਹੋਰ ਕੀ ਕਰਦੇ ਹੋ ਮਿੱਟੀ ਦੇ ਦੇਵੀਆਂ ਬਣਾ ਲੈਂਦੇ ਹੋ ਅਤੇ ਦੇਵਤਾ ਆਦਿਕਾਂ ਦੇ ਆਕਾਰ ਬਣਾ ਲੈਂਦੇ ਹੋ
ਇਸ ਅੱਗੇ ਜੀਉ ਦੇਹੀ
ਉਸ ਦੇ ਅੱਗੇ ਕਹਿੰਦੇ ਜੀਵ ਬੱਕਰੇ ਛਤਰੇ ਵੱਢ ਕੇ ਕੁਰਬਾਨੀਆਂ ਦਿੰਦੇ ਹੋ ਤੁਸੀਂ
ਐਸੇ ਪਿੱਤਰ ਤੁਮਾਰੇ ਕਹੀ ਹੈ
ਇਹ ਮਹਾਰਾਜ ਕੇ ਪਿੱਤਰ ਪੰਡੇ ਦੇ ਚੜ ਕੇ ਮੂੰਹ ਬੋਲਿਆ ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ
ਐਸੇ ਪਿੱਤਰ ਤੁਮਾਰੇ
ਇਹ ਜੇ ਤੁਹਾਡੇ ਪੁੱਤਰ ਬਜ਼ੁਰਗ ਕਹੀਦੇ ਹਨ
ਆਪਣ ਕਹਿਆ ਨਾ ਲੇਹੀ
ਉਹ ਆਪ ਅੱਗੇ ਘਰੋਂ ਆ ਕੇ ਪ੍ਰਸ਼ਾਦਾ ਮੰਗ ਕੇ ਲੈ ਲੈਂਦੇ ਸੀ ਤੁਹਾਨੂੰ ਆਪ ਕਹਿ ਕੇ ਕਿਉਂ ਨਹੀਂ ਲੈਂਦੇ ਪੰਡੇ ਦੇ ਮੂੰਹ ਚੜ ਕੇ ਬੋਲਦੇ ਹੈ ਇੱਕ ਸਾਧ ਸੰਗਤ ਜੀ ਕੋਈ ਸਰਦਾਰ ਸੀ ਰਹੀਸ਼ ਬੜੀ ਚੰਗੀ ਜਾਇਦਾਦ ਵਾਲਾ ਸੀ ਉਸਦੇ ਤਾਂ ਹੀ ਬ੍ਰਾਹਮਣ ਕਿਹਾ ਹੇ ਸਰਦਾਰ ਜੀ ਅੱਜ ਮੈਨੂੰ ਤੇਰੇ ਪਿਤਾ ਨੂੰ ਦਿਖਾਈ ਦਿੱਤੀ ਹੈ। ਕਹਿਣ ਲੱਗੇ ਕੀ ਕਹਿੰਦੇ ਸੀ? ਕਹਿੰਦੇ ਹੋਰ ਤਾਂ ਸਾਰੇ ਪਦਾਰਥ ਹਨ ਮੇਰੇ ਪਾਸ ਹੈ, ਪਰ ਸਵਾਰੀ ਵਾਸਤੇ ਕੋਈ ਚੀਜ਼ ਨਹੀਂ। ਮੈਂ ਸਵਾਰੀ ਤੋਂ ਬਿਨਾਂ ਦੁਖੀ ਹੁੰਦਾ ਹਾਂ। ਜੇ ਘੋੜੀ ਦਾ ਦਾਨ ਦੇ ਰਹੇ ਹੋ ਤਾਂ ਉਹਨੂੰ ਸਵਾਰੀ ਮਿਲ ਜਾਵੇ। ਸੁਣ ਕੇ ਉਹ ਸਰਦਾਰ ਆਖੇ ਲੱਗ ਕਰਕੇ ਵਿਧਵਾ ਪੰਡਿਤ ਦੇ ਉਹਨੂੰ ਘੋੜੀ ਦਾਨ ਕਰ ਦਿੱਤੀ। ਜਦੋਂ ਘੋੜੀ ਤੋਂ ਬਗੈਰ ਹੋ ਗਿਆ, ਉਹਨੂੰ ਚੜ੍ਹਨ ਦੀ ਲੋੜ ਪਈ ਘੋੜੀ 'ਤੇ, ਦੂਸਰੇ ਗੁਆਂਢੀ ਨੂੰ ਕਹਿੰਦਾ ਲੈ ਵੀ ਮੈਂ ਤਾਂ ਅੱਜ ਐਵੇਂ ਪੁਰੋਹਿਤ ਨੂੰ ਘੋੜੀ ਦੇ ਬੈਠਾ, ਮੈਂ ਸਵਾਰੀ ਵੱਲੋਂ ਬੜਾ ਦੁਖੀ ਹੈ। ਕਹਿਣ ਲੈ ਗੱਲ ਕੀ ਹੋਈ? ਕਹਿੰਦੇ ਉਹ ਕਹਿ ਗਿਆ ਸੁਪਨੇ 'ਚ ਤੇਰੇ ਪਿਓ ਨੇ ਮੈਨੂੰ ਦਿਖਾਈ ਦਿੱਤੀ ਹੈ, ਉਹ ਕਹਿੰਦਾ ਮੈਨੂੰ ਘੋੜੀ 'ਤੇ ਸਵਾਰੀ ਦੀ ਲੋੜ ਹੈ। ਫਿਰ ਕਹਿੰਦੇ ਉਹ ਕਰ, ਫੇ ਜੇ ਤਾਂ ਘੋੜੀ ਵਾਪਸ ਕਰਨੀ ਹੈ ਤੈਨੂੰ ਜਾਚ ਮੈਂ ਦੱਸ ਦਿੰਦਾ, ਤੂੰ ਐਂ ਕਰ ਵੀ ਮੇਰਾ ਪਿਓ ਕਦੇ ਅੱਗੇ ਘੋੜੀ 'ਤੇ ਚੜ੍ਹਿਆ ਨਹੀਂ ਸੀ, ਨਵੀਂ ਸਵਾਰੀ ਕੀਤੀ ਹੈ, ਉਹ ਘੋੜੀ ਤੋਂ ਡਿੱਗ ਪਿਆ, ਉਹਦੀ ਲੱਤ ਟੁੱਟ ਗਈ ਹੈ। ਪੰਡਿਤ ਜੀ ਹੁਣ ਇਹ ਲੋਹੇ ਦਾ ਗਰਮ ਕਰਕੇ ਲੋਹੇ ਦਾ ਫਾਲਾ ਇਹ ਤੁਹਾਡੀ ਲੱਤ 'ਤੇ ਲਾਉਣਾ ਹੈ, ਤਾਂ ਮੇਰਾ ਪਿਓ ਰਾਜ਼ੀ ਹੋਊਗਾ। ਉਹ ਸਰਦਾਰ ਨੇ ਇਸੇ ਤਰ੍ਹਾਂ ਸਿੱਖ ਕਰਕੇ ਗੁਆਂਢੀ ਦੇ ਪਾਸੋਂ ਕੀਤਾ। ਕਹਿਣ ਪੰਡਿਤ ਜੀ ਨੂੰ ਬੁਲਾ ਲਿਆ, ਕਹਿੰਦੇ ਪੰਡਿਤ ਜੀ ਮੇਰੇ ਬਾਪੂ ਨੇ ਅੱਜ ਮੈਨੂੰ ਵਿਖਾਈ ਦਿੱਤੀ ਹੈ, ਉਹਨੇ ਕਿਹਾ ਵੀ ਪੁੱਤਰ ਮੈਨੂੰ ਘੋੜੀ ਤਾਂ ਆ ਪਹੁੰਚੀ ਹੈ, ਪਰ ਮੈਂ ਘੋੜੀ 'ਤੇ ਕਦੇ ਅਸਵਾਰ ਨਹੀਂ ਸੀ ਹੋਇਆ, ਅਸਵਾਰ ਨਾ ਹੋਣੇ ਕਰਕੇ ਘੋੜੀ ਤੋਂ ਮੈਂ ਡਿੱਗ ਪਿਆ, ਮੇਰੀ ਲੱਤ ਟੁੱਟ ਗਈ ਹੈ। ਹੁਣ ਉਹ ਜਿਸ ਪੁਰੋਹਿਤ ਨੂੰ ਘੋੜੀ ਦਾਨ ਕੀਤੀ ਹੈ ਉਹਦਾ ਪੱਟ ਦਾਗੋ ਫਾਲੇ ਦੇ ਨਾਲ ਲੋਹੇ ਦੇ ਲਾਲ ਕਰਕੇ, ਫਿਰ ਮੈਂ ਰਾਜ਼ੀ ਹੋਵਾਂਗਾ। ਪੁਰੋਹਿਤ ਕਹਿੰਦਾ ਜਜਮਾਨ ਆਪਦੀ ਘੋੜੀ ਲੈ ਲਾ, ਮੈਨੂੰ ਨਾ ਸਾੜ। ਸੋ ਇਸ ਪ੍ਰਕਾਰ ਦੀ ਹਾਲਤ ਸਾਹਿਬ ਕਬੀਰ ਜੀ ਕਹਿੰਦੇ ਹਨ।
ਐਸੇ ਪਿਤਰ ਤੁਮਾਰੇ
ਕਹਿੰਦੇ, ਭਾਈ ਇਹੋ ਜਿਹੇ ਤੁਹਾਡੇ ਪਿਤਰ ਹਨ ਬਜ਼ੁਰਗ, ਕਹੀ ਦੇ
ਆਪਣ ਕਹਿਆ ਨਾ ਲੇ,
ਉਹ ਪਾਦੇ ਦੇ ਮੂੰਹ ਰਾਹੀਂ ਬੋਲ ਕੇ ਹੀ ਘੋੜੀ ਲੈਂਦੇ ਹੈ, ਆਪ ਆ ਕੇ ਕਿਉਂ ਨਹੀਂ ਲੈ ਲੈਂਦੇ? ਐਸੇ ਆਪਣ ਕਹੇ ਆ ਨਾ ਲਈ ਆ ਕੇ ਲੈ ਨਹੀਂ ਲੈਂਦੇ ਹਨ।
ਸਰ ਜੀਓ ਕੱਟ ਹੈ ਨਿਰ ਜੀਓ ਪੂਜ ਹੈ,
ਜਿਉ ਸਹਿਜ ਜੀਵ ਦੇ ਬੱਕਰੇ ਤੇ ਛਤਰਿਆਂ ਨੂੰ ਤੁਸੀਂ ਕੱਟਦੇ ਹੋ, ਨਿਰ ਜੀਓ ਜੋ ਜੀਵਨ ਤੋਂ ਰਹਿਤ ਹਨ ਪੱਥਰਾਂ ਦੀ ਪੂਜਾ ਕਰਦੇ ਹੋ।
ਅੰਤ ਕਾਲ ਕਉ ਭਾਰੀ,
ਅੰਤ ਦੇ ਸਮੇਂ ਭਾਈ ਬਹੁਤ ਭਾਰੀ ਤੁਹਾਨੂੰ ਬਿਪਤਾ ਪਵੇਗੀ, ਬੜੀ ਔਕੜ ਪਵੇਗੀ, ਇਸ ਪ੍ਰਕਾਰ ਤੁਸੀਂ ਜੀ ਦਾ ਜੀ ਘਾਤ ਕਰ ਰਹੇ ਹੋ।
ਰਾਮ ਨਾਮ ਕੀ ਗਤ ਨਹੀਂ ਜਾਣੀ,
ਰਾਮ ਜੋ ਰਮਿਆ ਹੋਇਆ ਹੈ, ਨਾਮ ਜਿਸ ਦਾ ਪਵਿੱਤਰ ਪ੍ਰਸਿੱਧ, ਉਸ ਦੀ ਗਤ ਪ੍ਰਾਪਤੀ ਨਹੀਂ ਤੁਸੀਂ ਜਾਣੀ ਹੈ।
ਭੈ ਡੂਬੇ ਸੰਸਾਰ,
ਇਸ ਪ੍ਰਕਾਰ ਭਾਈ ਭੈ ਦਾ ਇੱਕ ਸੰਸਾਰੀ ਉਹ ਸੰਸਾਰ ਚ ਡੁੱਬ ਰਹੇ ਹੋ, ਤੁਹਾਡਾ ਛੁਟਕਾਰਾ ਨਹੀਂ ਹੋਵੇਗਾ।
ਦੇਵੀ ਦੇਵਾ ਪੂਜ ਹੈ ਡੋਲ ਹੈ,
ਦੇਵੀ 9 ਕਰੋੜ ਦੁਰਗਾ ਹਨ, ਦੇਵਾ 33 ਕਰੋੜ ਦੇਵਤੇ ਹੈ, ਉਹਨਾਂ ਦਾ ਪੂਜਨ ਕਰਦੇ ਹੋ, ਡੋਲਦੇ ਭਟਕਦੇ ਫਿਰਦੇ ਹੋ ਉਪਾਸ਼ਨਾ ਚ ਉਹਨਾਂ ਦੀ।
ਪਾਰ ਬ੍ਰਹਮ ਨਹੀਂ ਜਾਣਾ,
ਤੁਸੀਂ ਪਾਰ ਬ੍ਰਹਮ ਪਰਮੇਸ਼ਰ ਨੂੰ ਹੁੱਕਾ ਹੀ ਨਹੀਂ ਜਾਣਿਆ ਹੈ ਭਾਈ।
ਕਹਿਤ ਕਬੀਰ ਅਕੁਲ ਨਹੀਂ ਚੇਤੇ,
ਸਾਹਿਬ ਕਬੀਰ ਜੀ ਕਹਿੰਦੇ ਜੋ ਕੁਲਾਂ ਤੋਂ ਰਹਿਤ ਪਰਮੇਸ਼ਰ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਤੁਸੀਂ ਬਾਪ ਨਾ ਮਾਇ, ਕਿੰਤੂ ਜਾਇਆ, ਉਸ ਪਰਮੇਸ਼ਰ ਦਾ ਕਦੇ ਚਿੰਤਨ ਭਜਨ ਨਹੀਂ ਕੀਤਾ ਹੈ।
ਵਿਖਿਆ ਸਿਉ ਲਪਟਾਨ,
ਤੁਹਾਡਾ ਚਿੱਤ ਵਿਖਿਆ ਮਾਇਆ ਚ ਹੀ ਭਾਈ ਲਪਟਿਆ ਰਹਿੰਦਾ ਹੈ ਹਰ ਵਕਤ, ਸੁਖ ਕਿਵੇਂ ਪ੍ਰਾਪਤ ਹੋਵੇ? ਸੁਖ ਨਹੀਂ ਸੰਸਾਰ ਵਿੱਚ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਇਸ ਕਰਕੇ ਹੁਣ ਇਸ ਅਰਥ ਵਿੱਚ ਅਕਾਲ ਪੁਰਖ ਦੇ ਪੂਜਨ ਬਾਬਤ ਕਹਿੰਦੇ ਹਨ, ਫੇਰ ਪੜੋ ਇਹੋ ਸ਼ਬਦ।
ਜੀਵਤ ਪਿਤਰ ਨਾ ਮਾਨੈ ਕੋ,
ਫੇਰ ਭਾਈ ਜਿਹੜਾ ਜਿਉਂਦਾ ਪਿਤਰ ਪਰਮੇਸ਼ਰ ਹੈ, ਉਹ ਸਦਾ ਨਾਨਕ ਜੀਵ ਦਾ ਪੁਰਖ ਧਿਆਇ ਹੈ, ਉਹ ਸਦਾ ਚੇਤਨ ਸਰੂਪ ਜੋ ਜੀਵਤ ਰੂਪ ਬ੍ਰਹਮ ਹੈ, ਉਸ ਪਿਤਰ ਪਿਤਾ ਨੂੰ ਨਹੀਂ ਮੰਨਦੇ ਹੋ ਤੁਸੀਂ ਕੋਈ।
ਬੂਏ ਸਰਾਧ ਕਰਾਹੀ,
ਬੂਏ ਮਰੇ ਹੋਏ ਜਿਹੜੇ ਹੈ, ਜੋ ਜੋ ਦਿਸਾ ਬੜਾ ਵਡੇਰਾ ਸੋ ਸੋ ਖਾਕੂ ਰਲ ਸੀ, ਉਹ ਮਰਿਆ ਤੇ ਤੁਸੀਂ ਸਰਦਾ ਕਰਦੇ ਫਿਰਦੇ ਹੋ, ਜਿਹੜਾ ਸਦਾ ਜੀਵਨ ਰੂਪ ਪਰਮੇਸ਼ਵਰ ਹੈ, ਉਹ ਦਾ ਤੁਸੀਂ ਮੰਨਦੇ ਨਹੀਂ, ਕੋਈ ਪੂਜਨ ਨਹੀਂ ਕਦੇ ਕਰਦੇ, ਸਦਾ ਉਹ ਜਿਉਂਦਾ ਜਾਗਦਾ ਹੈ।
ਪਿਤਰ ਭੀ ਬਪਰੇ ਕਹੋ ਕਿਉਂ ਪਾਵ ਹੈ,
ਮੂਹੇ ਮਰਿਆ ਹੋਇਆ ਤੇ ਸਰਾਧ ਨਾਲ ਸਰਦਾ ਦਾ ਅਰਥ ਕਰਨਾ, ਸਰਦਾ ਕਰਦੇ ਹੋ ਤੁਸੀਂ।
ਪਿਤਰ ਭੀ ਬਪਰੇ ਕਹੋ ਕਿਉਂ ਪਾਵ ਹੈ,
ਉਹ ਪਿਤਰ ਜੋ ਪਰਮੇਸ਼ਵਰ ਹੈ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਉਹ ਪਿਤਾ ਜੋ ਪਰਮੇਸ਼ਵਰ ਹੈ, ਉਸ ਨੂੰ ਪੀ ਬੋੜਿਓ ਬੱਪਰੇ ਪੁਰਸ਼ ਕਿਵੇਂ ਪਾ ਸਕਦੇ ਹੋ ਵਾਹਿਗੁਰੂ ਦੇ ਤਾਈ
ਕਊਆ ਖਾਹੀ
ਉਹ ਤਾਂ ਸਾਧ ਸੰਗਤ ਜੀ ਉਹਨਾਂ ਤਾਈ ਕਾਵਾਂ ਦੀ ਨਹੀਂ ਕਾਮ ਕ੍ਰੋਧ ਕਾਂ ਖਾਈ ਜਾਂਦੇ ਹੈ ਤੇ ਕੁੱਤੇ ਲੋਹ ਵਾਦ ਕੋ ਉਹਨਾਂ ਨੂੰ ਖਾਈ ਜਾਂਦੇ ਨਾਸ ਕਰੀ ਜਾਂਦੇ ਹਨ ਵਕਾਰ
ਮੋਕੋ ਕੁਸਲ ਬਤਾਵ ਹੋ ਕੋਈ
ਸਾਡੇ ਤਾਈ ਦੱਸੋ ਭਾਈ ਕੁਸਲ ਸੁਖ ਕਿਵੇਂ ਹੋ ਸਕਦਾ ਹੈ
ਕੁਸਲ ਕੁਸਲ ਕਰਤੇ ਜਗ ਬਿਨਸੈ
ਕਹਿੰਦੇ ਬੜਾ ਖਾਣ ਚ ਕੁਸਲ ਹੈ ਬੜਾ ਪਹਿਰਨ ਚ ਕੁਸਲ ਹੈ ਬੜਾ ਭੋਗਣ ਚ ਕੁਸਲ ਹੈ ਇਉਂ ਕਰਦੇ ਕਰਦਿਆਂ ਸਾਰਾ ਜਗਤ ਨਾਸ ਹੋ ਰਿਹਾ ਹੈ
ਕੁਸਲ ਭੀ ਕਹਿ
ਕੁਸਲ ਸੁਖ ਭੀ ਬੋੜੋ ਕਿਸ ਪ੍ਰਕਾਰ ਹੋ ਸਕਦਾ ਨਹੀਂ ਇਸ ਪ੍ਰਕਾਰ ਹੁੰਦਾ
ਕੇ ਕਰ ਦੇਵੀ ਦੇਵਾ
ਕੋਈ ਕੁਸਲ ਬਾਲਕ ਅਵਸਥਾ ਚ ਕਹਿੰਦਾ ਹੈ ਕੋਈ ਕੁਸਲ ਜਵਾਨੀ ਚ ਕਹਿੰਦਾ ਹੈ ਕੋਈ ਕੁਸਲ ਢਾਂਡੀ ਜਵਾਨੀ ਚ ਕਹਿੰਦਾ ਹੈ ਪਰ ਦੱਸੋ ਕਿਸ ਪ੍ਰਕਾਰ ਕੁਸਲ ਹੋ ਸਕਦਾ ਕਿਸੇ ਨੇ ਜਾਗਰਤ ਚ ਕਿਸੇ ਨੇ ਸੁਪਨ ਚ ਕਿਸੇ ਨੇ ਸਕੋਪਤ ਨੂੰ ਆਨੰਦ ਰੂਪ ਮੰਨਿਆ ਹੈ ਪਰ ਉਹ ਤੁਰਿਆ ਪਾਤੋ ਬਿਨਾਂ ਕਿਸ ਪ੍ਰਕਾਰ ਸੁਖ ਹੋ ਸਕਦਾ ਹੈ
ਮਾਟੀ ਕੇ ਕਰ ਦੇਵੀ ਦੇਵਾ
ਫਿਰ ਕਹਿੰਦੇ ਨੇ ਮਿੱਟੀ ਦੇ ਤੁਸੀਂ ਦੇਵੀਆਂ ਬਣਾ ਲਈਆਂ 9 ਕਰੋੜ ਦੁਰਗਾ ਆਦਿ ਪੂਜਾ ਕਰ ਲਈ ਮਿੱਟੀ ਦੇ ਦੇਵਤੇ 33 ਕਰੋੜ ਦੇਵਤੇ ਭੈਰੋਂ ਆਦਿਕ ਬਣਾ ਲਏ
ਇਸ ਅੱਗੇ ਜੀਓ ਦੇ
ਉਹਨਾਂ ਦੇ ਅੱਗੇ ਆਪਣੀ ਜ਼ਿੰਦਗੀ ਕੁਰਬਾਨ ਕਰੀ ਜਾਂਦੇ ਹੋ ਵਾਹਿਗੁਰੂ ਨੂੰ ਵਿਸਾਰ ਕਰਕੇ ਭੁਲੇਖੇ ਚ ਪਏ ਹੋਏ ਹੋ
ਐਸੇ ਪਿਤਰ ਤੁਮਾਰੇ ਕਹੀ ਹੈ
ਇਹੋ ਜਿਹਾ ਜੋ ਪਿਤਰ ਅਕਾਲ ਪੁਰਖ ਪਿਤਾ ਹੈ ਉਹ ਤੁਹਾਰੇ ਸਾਰਿਆਂ ਦੇ ਪਿਤਾ ਕਹੀ ਦੇ ਹਨ
ਆਪਣ ਕਹਿਆ ਨਾ ਲੇਹੀ
ਉਸ ਪਰਮੇਸ਼ਰ ਵੇਦ ਸ਼ਾਸਤਰਾਂ ਵਿੱਚ ਆਪਣੀ ਪ੍ਰਾਪਤੀ ਵਾਸਤੇ ਅੰਮ੍ਰਿਤ ਨਾਮ ਦਾ ਉਪਦੇਸ਼ ਦਿੱਤਾ ਹੈ ਉਹ ਜੋ ਉਸ ਨੂੰ ਕਿਹਾ ਉਹ ਤੁਸੀਂ ਨਾਮ ਨੂੰ ਲੈਣਾ ਨਹੀਂ ਕਰਦੇ ਐਵੇਂ ਆਪਣੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਹੋ
ਸਰ ਜੀਉ ਕੱਟ ਹੈ ਨਿਰਜੀਉ ਪੂਜਹ
ਕਹਿੰਦੇ ਸਰ ਜੀਉ ਬੱਕਰਿਆਂ ਛਤਰਿਆਂ ਆਦਿਕਾਂ ਨੂੰ ਕੱਟ ਕੇ ਕੁਰਬਾਨੀਆਂ ਦਿੰਦੇ ਹੋ ਨਿਰਜੀਵ ਪੱਥਰਾਂ ਦੀ ਪੂਜਾ ਕਰਦੇ ਹੋ
ਅੰਤ ਕਾਲ ਕਉ ਭਾਰੀ
ਸਰ ਜੀਵ ਸਹਿਤ ਜੀਵਨ ਚੇਤਨ ਦੇ ਜੋ ਬ੍ਰਹਮ ਹੈ ਉਹਦੇ ਨਾਲੋਂ ਪ੍ਰੇਮ ਕੱਟ ਲੈਂਦੇ ਹੋ ਨਿਰਜੀਵ ਜੜ ਪਦਾਰਥਾਂ ਦਾ ਪੂਜਨ ਕਰਦੇ ਹੋ ਪੱਥਰ ਆਦਿਕਾਂ ਦਾ
ਅੰਤ ਕਾਲ ਕਉ ਭਾਰੀ
ਅੰਤ ਦੇ ਕਾਲ ਨੂੰ ਬੜੀ ਭਾਰੀ ਵਿਪਤਾ ਮੌਤ ਦੀ ਪਵੇਗੀ ਤੁਹਾਡੇ ਤਾਈ
ਰਾਮ ਨਾਮ ਕੀ ਗਤ ਨਹੀਂ ਜਾਣ
ਜੋ ਰਵਿਆ ਹੋਇਆ ਰਾਮ ਹੈ ਕਿਸਦੇ ਨਾਮ ਜਪਣ ਦੀ ਗਤ ਰੀਤੀ ਗੁਰਾਂ ਦੁਆਰਾ ਨਹੀਂ ਜਾਣੀ
ਭੈ ਡੂਬੇ ਸੰਸਾਰ
ਇਸ ਕਰਕੇ ਭੈਦਾਇਕ ਸੰਸਾਰ ਸਮੁੰਦਰ ਚ ਡੁੱਬੇ ਹੋਏ ਹੋ ਇਹ ਸੰਸਾਰ ਚ ਪਰਚੇ ਹੋਏ ਪੁਰਖੋ
ਦੇਵੀ ਦੇਵੀ ਡੁੱਲ ਹੈ
ਦੇਵੀਆਂ ਤੇ ਦੇਵਤਿਆਂ ਦਾ ਪੂਜਨ ਕਰਦੇ ਹੋ ਭਟਕਦੇ ਫਿਰਦੇ ਹੋ ਪਦਾਰਥਾਂ ਵਾਸਤੇ
ਪਾਰ ਬ੍ਰਹਮ ਨਹੀਂ ਜਾਣਾ
ਜੋ ਪਾਰ ਬ੍ਰਹਮ ਪਰਮੇਸ਼ਰ ਸਰਵ ਕਾ ਆਤਮਾ ਹੈ ਉਸ ਨੂੰ ਤੁਸੀਂ ਜਾਣਿਆ ਨਹੀਂ ਹੈ
ਕਹਿਤ ਕਬੀਰ ਅਕੁਲ ਨਹੀਂ ਚੇਤੇ
ਸਾਹਿਬ ਕਬੀਰ ਜੀ ਕਹਿੰਦੇ ਜੋ ਕੁਲਾਂ ਤੋਂ ਰਹਿਤ ਹੈ ਸੁਧ ਸਰੂਪ ਪਰਮੇਸ਼ਰ ਉਸ ਨੂੰ ਚੇਤਿਆ ਯਾਦ ਹੀ ਨਹੀਂ ਕੀਤਾ ਕਦੇ ਸਿਮਰ ਨਹੀਂ ਕੀਤਾ
ਵਿਖਿਆ ਸਿਉਂ ਲਪਟਾਨਾ
ਇਸ ਪ੍ਰਕਾਰ ਵਿਖਿਆ ਮਾਇਆ ਚ ਰਾਤ ਨੇ ਚਿਤ ਲਪਟਾਨਾ ਲਪਟਿਆ ਰਹਿੰਦਾ ਹੈ
ਗੌੜੀ ਜੀਵਤ ਮਰੈ ਮਰੈ ਫੁਨ ਜੀਵੈ
ਕੋਈ ਸਾਧ ਸੰਗਤ ਜੀ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਵਾਸਤੇ ਦੁੱਧ ਦੇ ਰਿੜਕਣ ਦੇ ਪ੍ਰਕਰਨ ਅਨੁਸਾਰ ਕਬੀਰ ਸਾਹਿਬ ਦੇ ਪਾਸੋਂ ਪੁੱਛਦਾ ਹੈ ਤਾਂ ਸਾਹਿਬ ਕਬੀਰ ਜੀ ਉੱਤਰ ਦਿੰਦੇ ਹਨ
ਮਰੈ ਮਰੈ ਫੁਨ ਜੀਵੈ
ਭਾਈ ਜਿੱਧਰ ਸੰਸਾਰ ਵੱਲ ਜਿਉਂਦਾ ਆਪਣੇ ਆਪ ਨੂੰ ਮੰਨਦਾ ਉਸ ਪਾਸੇ ਵੱਲੋਂ ਮਰ ਜਾਵੇ ਜਿਸ ਪਰਮੇਸ਼ਰ ਵੱਲੋਂ ਮਰਿਆ ਹੋਇਆ ਬੇਮੁਖ ਹੋਇਆ ਸਿਮਰ ਨਹੀਂ ਕਰਦਾ ਹੈ ਸੋ ਮਰ ਕੀ ਨਾ ਜਾਹੀ ਜਿਨ ਵਿਸਰਤ ਰਾਮ ਉਧਰਲੇ ਪਾਸੇ ਜਿਉਂਦਾ ਹੋਵੇ ਪਰਮੇਸ਼ਰ ਵੱਲ ਜਿਉਂਦਾ ਹੋ ਜਾਵੇ ਸੰਸਾਰ ਦੇ ਵਿਸ਼ੇ ਸੁਖ ਵੱਲੋਂ ਮਰ ਜਾਵੇ ਜਿਉਣ ਵੱਲੋਂ
ਐਸੇ ਸੁਨ ਸਮਾਇਆ
ਇਸ ਪ੍ਰਕਾਰ ਦਾ ਸਾਧਨ ਕਰਨ ਵਾਲੇ ਜਿਹੜੇ ਪੁਰਖ ਹੈ ਉਹਨਾਂ ਦਾ ਮਨ ਸੁਣਨਾ ਅਫਰ ਰੂਪ ਜੋ ਬ੍ਰਹਮ ਹੈ ਉਹਦੇ ਚ ਸਮਾਇਆ ਹੈ ਮਿਲਿਆ ਹੈ ਲੀਨ ਹੋਇਆ ਹੈ
ਅੰਜਨ ਮਾਹੇ ਨਿਰੰਜਨ ਰਹੀ ਹੈ
ਅੰਜਨ ਜੋ ਕਾਲਖ ਰੂਪ ਜਗਤ ਹੈ ਮਾਇਆ ਸੁਰਮਾ ਰੂਪ ਹੈ ਸਾਰਿਆਂ ਦੇ ਮਨਾਂ ਨੂੰ ਇੱਛਾ ਕਰਕੇ ਕਾਲੇ ਕਰਨ ਵਾਲੀ ਇਹਦੇ ਵਿੱਚ ਰਹਿੰਦੇ ਹੋਏ ਨਿਰੰਜਨ ਸੁਧ ਜੋ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਵਰ ਹੈ ਉਸ ਦੇ ਵਿੱਚ ਇੱਕ ਚਿੱਤ ਹੋ ਕੇ ਜੁੜੇ ਰਹੀਏ
ਮੋਹੜ ਨਾ ਭਵ ਜਲ ਪਾਇਆ
ਇਸ ਪ੍ਰਕਾਰ ਜੇ ਭਾਈ ਜੁੜੇ ਰਹੋਗੇ ਮਾਇਆ ਦੇ ਵਿੱਚ ਹੁੰਦੇ ਹੋਏ ਪਰਿਵਾਰ ਚ ਹੁੰਦੇ ਹੋਏ ਸੰਸਾਰ ਚ ਹੁੰਦੇ ਹੋਏ ਚਿੱਤ ਸਾਰਿਆਂ ਤੋਂ ਉਪਰਾਮ ਰੱਖ ਕੇ ਜਿਵੇਂ ਕਮਲ ਰਹਿ ਵਿੱਚ ਪਾਣੀ ਹੈ ਜੈਸੇ ਜਲ ਮੈਂ ਕਮਲ ਨਰਾਲੋ ਮੁਰਗਾਈ ਨੇ ਸਾਣੇ ਜਿਵੇਂ ਜਲ ਚ ਕਮਲ ਨਿਆਰਾ ਰਹਿੰਦਾ ਹੈ ਜਿਵੇਂ ਮੁਰਗਾਵੀ ਦੀ ਨਿਸ਼ਾਨੀ ਹੈ ਨਿਰਲੇਪ ਰਹਿੰਦੀ ਹੈ ਇਸ ਪ੍ਰਕਾਰ ਜੇ ਨਿਰਲੇਪ ਰਹੋਗੇ ਫਿਰ ਮੁੜ ਕਰਕੇ ਹੁੰਦਰਿੰਜਨ ਜੁੜੇ ਰਹੋਗੇ ਬਹੁੜਨਾ
ਭਵ ਜਲ ਪਾ,
ਫਿਰ ਸੰਸਾਰ ਸਮੁੰਦਰ ਵਿੱਚ ਨਹੀਂ ਪਾਏ ਜਾਓਗੇ, ਆਪ ਮੁਕਤ ਹੋ ਜਾਓਗੇ।
ਮੇਰੇ ਰਾਮ ਐਸਾ ਖੀਰ ਬਿਲੋਈ ਹੈ,
ਫਿਰ ਮੇਰੇ ਰਾਮ ਦੇ ਪਿਆਰੇ ਸੰਤ ਜਨੋ ਇਹ ਨਿਸ਼ਚੇ ਕਰੋ, ਐਸਾ ਖੀਰ ਬਿਲੋਈ ਹੈ, ਐਸਾ ਦੁੱਧ ਰਿੜਕਣਾ ਚਾਹੀਏ ਜੋ ਨਿਸ਼ਕਾਮ ਕਰਮ ਹਨ ਇਹ ਦੁੱਧ ਹੈ, ਅਤੇ ਵੇਦ ਸ਼ਾਸਤਰ ਜਿੰਨੇ ਹਨ ਇਹ ਗਊਆਂ ਦੀ ਨਿਆਈ ਹਨਗੇ, ਉਹਨਾਂ ਦੇ ਵਿੱਚੋਂ ਜੋ ਪਰਮੇਸ਼ੁਰ ਦਾ ਪ੍ਰਾਪਤੀ ਦਾ ਉਪਦੇਸ਼ ਹੈ ਇਹ ਦੁੱਧ ਹੈ, ਅਤੇ ਨਿਸ਼ਕਾਮ ਕਰਮ ਕਰਨੇ ਜਿਹੜੇ ਤਪ ਰੂਪੀ ਅਗਨੀ ਨਾਲ ਇਸ ਨੂੰ ਕਾਢਣਾ ਹੈ, ਅਤੇ ਇਸ ਪ੍ਰਕਾਰ ਕਾਢ ਕਰਕੇ ਜੋ ਪਰਮੇਸ਼ੁਰ ਦੀ ਸਿੱਖਿਆ ਸਾਧ ਸੰਗਤ ਦੁਆਰਾ ਪ੍ਰਾਪਤ ਕਰਨੀ ਹੈ ਇਹ ਜਾਗ ਪਾਉਣੀ ਹੈ, ਇਹ ਜਾਗ ਨੂੰ ਪਾ ਕੇ ਜਿਹੜਾ ਇੰਦਰੀਆਂ ਨੂੰ ਦਮਨ ਕਰਨਾ ਵਿਸ਼ਿਆਂ ਵੱਲੋਂ ਇਹ ਕੱਢਣਾ ਹੈ, ਇਸੇ ਪ੍ਰਕਾਰ ਰਾਗ ਦੁਆਸ ਰੂਪੀ ਬਿੱਲੀਆਂ ਤੋਂ ਬਚਾ ਕੇ ਰੱਖਣਾ ਹੈ ਇਸ ਦੁੱਧ ਦੇ ਤਾਈਂ। ਇਹ ਫਿਰ ਜਿਸ ਵੇਲੇ ਦਹੀਂ ਦੀ ਨਿਆਈ ਇਹ ਤਤ ਮਿੱਠਿਆ ਦੇ ਵਿਵੇਚਨ ਦੀ ਵਿਚਾਰ ਸਾਡੇ ਅੰਦਰ ਪ੍ਰਾਪਤ ਹੋਵੇਗੀ, ਇਹ ਸੁੰਦਰ ਦਹੀਂ ਬਣ ਜਾਵੇਗਾ। ਇਸ ਦਹੀਂ ਦੇ ਤਾਈਂ ਫਿਰ ਇਹ ਅੰਤਾਕਰਨ ਰੂਪੀ ਚਾਟੀ ਬਣਾ ਕਰਕੇ ਇਸ ਦੇ ਵਿੱਚ ਵਿਵੇਕ ਰੂਪੀ ਮਧਾਣੀ ਪਾ ਕੇ ਅਤੇ ਗੁਰਾਂ ਦੇ ਜਿਹੜਾ ਅਵਿਦਿਆ ਰੂਪੀ ਨੀਂਦ ਆਉਣ ਤੋਂ ਬਚਾਉਣਾ ਨੇਤਰਾ ਪਾ ਕੇ ਅਤੇ ਸਮਦਮ ਸਾਧਨ ਰੂਪੀ ਗੁੱਲੀਆਂ ਪਕੜ ਕਰਕੇ ਮਨ ਬੁੱਧ ਰੂਪੀ ਹੱਥ ਵਿੱਚ ਇਸ ਪ੍ਰਕਾਰ ਇਹ ਰਿੜਕਣਾ ਹੈ। ਸੋ ਰਿੜਕਣੇ ਕਰਕੇ ਫਿਰ ਦੁਨੀਆ ਦਾ ਜਿਹੜਾ ਸੁੱਖ ਹੈ ਵਿਸ਼ੇ ਸੁੱਖ ਹੈ ਲੱਸੀ ਦੀ ਨਿਆਈ ਤਿਆਗ ਦਿਓਗੇ ਅਤੇ ਬ੍ਰਹਮਾਨੰਦ ਰੂਪੀ ਮੱਖਣ ਤੁਹਾਡੇ ਹੱਥ ਆ ਜਾਵੇਗਾ। ਸੋ ਕਹਿੰਦੇ ਹਨ
ਮੇਰੇ ਰਾਮ ਐਸਾ ਖੀਰ ਬਿਲੋਈ ਹੈ,
ਮੇਰੇ ਰਾਮ ਦੇ ਪਿਆਰੇ ਸੰਤ ਜਨੋ ਇਸ ਪ੍ਰਕਾਰ ਦਾ ਨਿਸਕਾਮ ਕਰਮ ਰੂਪੀ ਦੁੱਧ ਬਲੋਈਏ ਰਿੜਕਣਾ ਕਰੀਏ।
ਗੁਰਮਤ ਮਨੁਆ ਆਸਰ ਰੱਖੋ,
ਗੁਰਮਤ ਦੁਆਰਾ ਜਿਹੜਾ ਮਨ ਨੂੰ ਇਸਤ ਕਰਕੇ ਟਿਕਾ ਕੇ ਰੱਖਣਾ ਹੈ ਇਹ ਵਿਸ਼ੇ ਵਾਸ਼ਨਾ ਚ, ਦੁਰਮਤ ਵਿੱਚ ਮਨਮਤ ਚ ਨਹੀਂ ਪਰਚਣ ਦੇਣਾ, ਜਿਵੇਂ ਸਤਿਗੁਰੂ ਦੇ ਹੁਕਮ ਹੈ ਮਨ ਨੂੰ ਟਿਕਾ ਕੇ ਸਭਨਾ ਪਾਸਿਓਂ ਤੋਂ ਰੋਕ ਕੇ ਸਤਿਗੁਰਾਂ ਦੀ ਸਿੱਖਿਆ ਦੁਆਰਾ
ਰੱਖਣਾ।
ਇਸ ਵਿਧੀ ਨਾਲ ਅੰਮ੍ਰਿਤ ਜੋ ਬ੍ਰਹਮਾਨੰਦ ਹੈ ਉਹ ਅਸੀਂ ਪੀਓਈਏ ਪੀਣਾ ਕਰੀਦਾ ਹੈ, ਆਪ ਪੀਏ ਤੇ ਹੋਰਨਾਂ ਨੂੰ ਪੀਓਈਏ ਪੀਓਈਏ ਪਿਆਉਣਾ ਕਰੀਏ।
ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਪਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਗੁਰਾਂ ਦੇ ਪ੍ਰੇਮ ਰੂਪੀ ਬਚਨਾਂ ਦੁਆਰਾ ਜਿਹੜਾ ਬਚਨਾਂ ਵਾਲਾ ਗੁਰਬਾਣੀ ਮਹਾਰਾਜ ਜੀ ਨੇ ਬਚਨ ਕੀਤੀ, ਹਰ ਪ੍ਰੇਮ ਬਾਣੀ ਮਨ ਮਾਰਿਆ ਨੀ ਆਲੇ ਅਣੀਆਂ ਰਾਮ ਰਾਜੇ, ਇਹ ਪ੍ਰੇਮ ਵਾਲੀ ਬਾਣੀ ਰੂਪ ਤੀਰਾਂ ਦੇ ਨਾਲ ਗੁਰ ਕੈ ਬਾਣ
ਬਜਰ ਕਲ ਛੇਦੀ,
ਬਜਰ ਸੱਤਾਂ ਧਾਤਾਂ ਦਾ ਜਿਵੇਂ ਬਜਰ ਹੁੰਦਾ ਪੱਥਰ ਹੁੰਦਾ ਹੈ, ਅਹੀ ਜਿਹੜੀ ਕਰੜੀ ਕਲ ਅਵਿਦਿਆ ਸੀ ਉਹ ਗੁਰਾਂ ਦੇ ਬਚਨਾਂ ਰੂਪੀ ਬਾਣਾਂ ਦੇ ਨਾਲ ਛੇਦੀ ਕੱਟਣਾ ਕੀਤੀ ਹੈ, ਜਿਨ੍ਹਾਂ ਨੇ
ਪ੍ਰਗਟਿਆ ਪਦ ਪਰਗਾਸਾ,
ਉਹਨਾਂ ਦੇ ਅੰਦਰ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਸਾਰਿਆਂ ਦਾ ਸਵਯੰ ਪ੍ਰਕਾਸ਼ ਰੂਪ, ਸਵਯੰ ਜੋਤ ਆਨੰਦ ਕਨ ਸਜਦਾ ਬਿਭੂ ਅਨੂਪ, ਵਾਸੁਦੇਵ ਦੇ ਵਾਦ ਪਦ ਹੈ ਆਤਮੇ ਰੂਪ, ਐਸਾ ਪ੍ਰਕਾਸ਼ ਰੂਪ ਜੋ ਪਦ ਬ੍ਰਹਮ ਹੈ ਜਿਸ ਦੇ ਸਾਹਮਣੇ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਾਹਮਣੇ ਚਾਨਣ ਹੋਏ, ਸਾਰਿਆਂ ਵਿੱਚ ਜਿਸ ਵਾਹਿਗੁਰੂ ਦੀ ਜੋਤ ਹੈ ਜਿਸ ਦੀ ਜੋਤ ਨਾਲ ਚੰਦ ਤੇ ਸੂਰਜ ਆਦਿਕ ਪ੍ਰਕਾਸ਼ਵਾਨ ਹੋ ਰਹੇ ਅਖੰਡ ਜੋਤੀ, ਉਸ ਪਰਮੇਸ਼ੁਰ ਦੀ ਪਦਵੀ ਜੋ ਸਰੂਪ ਹੈ ਉਹ ਅਪਰੋਹ ਗਿਆਨ ਰੂਪ ਪ੍ਰਕਾਸ਼ ਰੂਪ ਪਰ ਵਿਸ਼ੇਸ਼ ਕਰਕੇ ਗਾਸ ਪ੍ਰਕਾਸ਼ ਰੂਪ ਪ੍ਰਗਟ ਹੋਇਆ ਆ ਨਿਰਾ ਭਰਮ। ਸਾਧ ਸੰਗਤ ਜੀ ਇਸ ਪ੍ਰਕਾਸ਼ ਵਿੱਚ ਫਰਕ ਹੈ, ਜਿਹੜਾ ਨੇਤਰਾਂ ਦੇ ਨਾਲ ਵੇਖੀਦਾ ਤਾਮਸੀ ਪ੍ਰਕਾਸ਼ ਹੈ ਚੰਦ ਸੂਰਜ ਆਦਿਕਾਂ ਦਾ, ਜਿਹੜਾ ਬਿਰਤੀ ਦੇ ਨਾਲ ਟਿਕਾ ਕੇ ਵੇਖੀਦਾ ਰਾਜਸੀ ਪ੍ਰਕਾਸ਼ ਹੈ ਅੰਦਰ ਦਸਵੇਂ ਦੁਆਰ ਜਿਹੜਾ ਪ੍ਰਤੀਤ ਹੁੰਦਾ ਹੈ, ਅਤੇ ਜਿਹੜਾ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦਾ ਤੱਤ ਗਿਆਨ ਪ੍ਰਾਪਤ ਹੋਣਾ ਇਹ ਸਾਂਤਕੀ ਪ੍ਰਕਾਸ਼ ਹੈ, ਅਤੇ ਇਹਨਾਂ ਸਾਰਿਆਂ ਪ੍ਰਕਾਸ਼ਕਾਂ ਤੋਂ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ, ਇਹਨਾਂ ਸਾਰੀਆਂ ਰੋਸ਼ਨੀਆਂ ਤੋਂ ਅੰਦਰ ਹੈ ਜੋ ਸਵਯੰ ਪ੍ਰਕਾਸ਼ ਰੂਪ ਬ੍ਰਹਮ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੈ, ਉਹ ਕਿਸੇ ਪ੍ਰਕਾਸ਼ ਦਾ ਮਥਾਜ ਨਹੀਂ ਕਿ ਹੋਰ ਪ੍ਰਕਾਸ਼ ਕਰਕੇ ਪ੍ਰਕਾਸ਼ਿਆ ਜਾਵੇ, ਹੋਰ ਸਾਰੇ ਪਦਾਰਥ ਜਿਸ ਕਰਕੇ ਜਿਵੇਂ ਰਤਨ ਨੂੰ ਹਨੇਰੇ 'ਚ ਰੱਖ ਦਈਏ ਹਨੇਰੇ ਵਾਲੀਆਂ ਚੀਜ਼ਾਂ ਸਾਰੀਆਂ ਨੂੰ ਰੋਸ਼ਨੀ ਕਰਦਾ ਅਤੇ ਆਪ ਪ੍ਰਕਾਸ਼ ਰੂਪ ਹੁੰਦਾ ਹੈ, ਐਂ ਅਗਿਆਨ ਦਾ ਹਨੇਰਾ ਸਾਡੇ ਅੰਤਾਕਰਨ ਦੇ ਅੰਦਰ ਹੈ, ਜਦੋਂ ਗੁਰੂ ਸਾਹਿਬ ਦੇ ਸ਼ਬਦ ਦੇ ਪ੍ਰਕਾਸ਼ ਕਰਕੇ ਸਾਨੂੰ ਸਵਯੰ ਪ੍ਰਕਾਸ਼ ਰੂਪ ਦੀ ਪ੍ਰਾਪਤੀ ਹੋਵੇਗੀ, ਉਸ ਵੇਲੇ ਅਵਿਦਿਆ ਆਦਿ ਜਿੰਨਾ ਹਨੇਰਾ ਹੈ ਅਤੇ ਜਿੰਨੇ ਹਨੇਰੇ ਪਦਾਰਥ ਲੁਕੇ ਹੋਏ ਹੈ ਸਾਰੇ ਪਰ ਵਿਸ਼ੇਸ਼ ਕਰਕੇ ਉਹਨਾਂ ਦਾ ਪ੍ਰਕਾਸ਼ਕ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਪਰ ਵੀ ਪ੍ਰਕਾਸ਼ ਹੋਇਆ ਆਵੇਗੀ।
ਸਖਤ ਅੰਧੇਰ ਜੇਵੜੀ ਭਰਮ ਚੂਕਾ,
ਜਿਹੜਾ ਸਤਸੰਗ ਜੀ ਹਨੇਰੇ ਕਰਕੇ ਇਹ ਸ਼ਕਤ ਮਾਇਆ ਦਾ ਅਵਰਨ ਪੜਦਾ ਹੈ, ਜਿਹੜਾ ਮਾਇਆ ਦੇ ਅੰਦਰ ਮਾਇਆ ਹੀ ਅਗਿਆਨ ਰੂਪ ਹੈ, ਇਹ ਸ਼ਕਤੀ ਜਿਹੜੀ ਮਾਇਆ ਹੈ ਇਹਦੀ ਅਵਰਨ ਪੜਦੀ ਪੜਦਾ ਰੂਪ ਅਵਰਨ ਦਾ, ਜਿਹੜਾ ਜਿਵੇਂ ਆਂਡਾ ਜਿਹੜਾ ਆਂਡੇ ਚ ਬੱਚਾ ਪਿਆ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ, ਇਸੇ ਪ੍ਰਕਾਰ ਇਹ ਅਸੀਂ ਮਾਇਆ ਰੂਪੀ ਸ਼ਕਤੀ ਦੇ ਭਰਮ ਦੇ ਹਨੇਰੇ ਦੇ ਵਿੱਚ ਇਹ ਜੇਵੜੀ ਭਰਮ ਚੁੱਕਾ ਜੇਵੜੀ ਰੱਸੀ ਵਿੱਚ ਸੱਪ ਕਲਪੀ ਬੈਠੇ ਸੀ, ਉਹ ਭਰਮ ਚੱਕਿਆ ਗਿਆ। ਇਸ ਤਰ੍ਹਾਂ ਅਸਲੀ ਭਾਂਤੀ ਪ੍ਰੇਤਾ ਰੂਪ ਜੋ ਪਰਮੇਸ਼ਵਰ ਹੈ ਇਹ ਤਾਂ ਹੈ ਰੱਸੀ ਦੀ ਨਿਆਈ, ਤੇ ਸ਼ਕਤੀ ਮਾਇਆ ਦੇ ਹਨੇਰੇ ਕਰਕੇ ਅਸਤਜਨ ਦੁੱਖ ਰੂਪ ਜਿਹੜਾ ਜਗਤ ਹੈ ਉਹ ਸਤ ਰੂਪ ਪ੍ਰਤੀਤ ਹੋ ਰਿਹਾ ਸਾਨੂੰ, ਇਹ ਜੇਵੜੀ ਚ ਸਭ ਪ੍ਰਤੀਤ ਹੋ ਰਿਹਾ ਹੈ। ਤਾਂ ਅਸਲੀ ਭਾਂਤੀ ਪ੍ਰੇਤਾ ਰੂਪ ਬ੍ਰਹਮ ਤੇ ਨਾਂ ਤੇ ਰੂਪ ਜਿਹੜੇ ਦੁਨੀਆਂ ਦੇ ਹੈ ਇਹ ਹਨੇਰੇ ਕਰਕੇ ਜਗਤ ਸਤ ਪ੍ਰਤੀਤ ਹੋ ਰਿਹਾ ਹੈ, ਇਹ ਭਰਮ ਦੇ ਹਨੇਰੇ ਕਰਕੇ ਸੀ, ਇਹ ਭਰਮ ਕਰਕੇ ਪ੍ਰਤੀਤ ਹੋ ਰਿਹਾ ਸੀ। ਸੋ ਮਾਧਵੇ ਭਰਮ ਕਹੀਏ ਕੈਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਐਸੀ ਵਸਤੂ ਹੁੰਦੀ ਜਿਹਾ ਜਿਹਾ ਪਦਾਰਥ ਪਹਿਲਾਂ ਮੰਨ ਲਈਏ ਜਦੋਂ ਜਾ ਕੇ ਦੀਵਾ ਲੈ ਕੇ ਵੇਖ ਲਈ ਉਹ ਹਜੇ ਨਹੀਂ ਨਿਕਲਦਾ। ਇਸੇ ਪ੍ਰਕਾਰ ਇਹ ਸ਼ਕਤੀ ਅਗਿਆਨ ਦੇ ਹਨੇਰੇ ਕਰਕੇ ਸਖਤ ਮਾਇਆ ਜਿਹੜੀ ਸੀ ਉਹ ਬ੍ਰਹਮ ਰੂਪੀ ਸੱਤਾ ਦੇ ਆਸਰੇ ਇਹ ਸ਼ਕਤੀ ਮਾਇਆ ਜਗਤ ਰੂਪ ਕਰਕੇ ਭਾਸਣ ਲੱਗ ਗਈ ਹੈ। ਇਹ ਜਦੋਂ ਭਰਮ ਦਾ ਹਨੇਰਾ ਚੱਕਿਆ ਗਿਆ ਗੁਰਾਂ ਦੇ ਗਿਆਨ ਰੂਪੀ ਸ਼ਮਾਦਾਨ ਕਰਕੇ ਉਸ ਵੇਲੇ
ਸਖਤ ਅੰਧੇਰ ਜੇਵੜੀ ਭਰਮ ਚੂਕਾ,
ਅੰਧੇਰੇ ਅਗਿਆਨ ਦੇ ਕਰਕੇ ਸ਼ਕਤੀ ਮਾਇਆ ਹੀ ਜੇਵੜੀ ਰੱਸੀ ਦੇ ਥਾਂ ਸੱਪ ਰੂਪ ਬਣ ਕੇ ਜੰਮਣ ਮਰਨ ਦਾ ਕਾਰਨ ਬਣ ਰਹੀ ਸੀ, ਇਹ ਅਵਿਦਿਆ ਰੂਪੀ ਸ਼ਕਤੀ ਦੇ ਹਨੇਰੇ ਕਰਕੇ ਜਿਹੜਾ ਜੇਵੜੀ ਸਤ ਬ੍ਰਹਮ ਦੇ ਅੰਦਰ ਹੈ ਭਰਮ ਪੈ ਰਿਹਾ ਸੀ, ਜਗਤ ਪੁਣਾ ਭਾਸ਼ ਰਿਹਾ ਸੀ, ਉਹ ਸਾਰਾ ਚੱਕਿਆ ਗਿਆ।
ਨਿਹਚਲ ਸ਼ਿਵ ਘਰ ਵਾਸਾ,
ਹੁਣ ਅਚਲ ਰੂਪ ਜੋ ਸ਼ਿਵ ਕਲਿਆਣ ਸਰੂਪ ਬ੍ਰਹਮ ਹੈ ਉਸਦੇ ਘਰ ਵਿੱਚ ਅਸੀਂ ਵਾਸਾ ਪਾ ਲਿਆ ਉਹਦੇ ਸਰੂਪ ਵਿੱਚ।
ਤਿੰਨ ਬਿਨ ਬਾਣ ਧਨ ਖਚੜਾਈ ਹੈ,
ਕਹਿੰਦੇ ਮਾਇਆ ਐਸੀ ਹੈ ਸ਼ਕਤੀ ਹੈ ਭਾਈ, ਤਿੰਨ ਬਿਨ ਬਾਣ ਧਨ ਖਚੜਾਈ ਹੈ, ਇਸ ਨੂੰ ਬਾਹਰਲੇ ਬਾਣ ਤੋਂ ਬਿਨਾਂ ਬਾਹਰਲੇ ਧਨਖ ਤੋਂ ਬਿਨਾਂ ਚੜਾਏ ਤੋਂ ਬਗੈਰ ਹੀ
ਇਹ ਜਗ ਵੇਦਿਆ ਭਾਈ,
ਇਹ ਸਾਰੇ ਜਗਤ ਨੂੰ ਵੇਦਿਆ ਬਿਨ ਦਿੱਤਾ ਇਹ ਭਾਈ, ਬਸ ਕਰ ਲਿਆ ਅਧੀਨ ਕਰ ਲਿਆ ਹੈ ਸਾਰੇ ਨੂੰ ਆਪਦੇ ਚ ਬਿਨ ਛੱਡਿਆ, ਧਨਖ ਤੇ ਤੀਰ ਨਹੀਂ ਉਹਦੇ ਪਾਸ, ਬਿਨਾਂ ਸ਼ਸਤਰਾਂ ਤੋਂ ਹੀ ਮੋਹ ਕਰਕੇ ਮੋਹ ਦੇ ਵਿੱਚ ਲਾ ਕੇ ਸਾਰੇ ਜਗਤ ਨੂੰ ਬਿਨ ਛੱਡਿਆ ਹੈ, ਐਸੀ ਹਾਲਤ ਹੋ ਗਈ। ਤਿੰਨਾਂ ਮਹਾਂਪੁਰਖਾਂ ਨੇ ਤਿੰਨ ਆਪਣੇ ਬੁੱਧ ਰੂਪੀ ਕਮਾਨ ਦੇ ਚੜਾਏ ਤੋਂ ਬਗੈਰ, ਮੋਹਨ ਤਾਪਣ ਵਸੀਕਰਨ ਕਾਮ ਦੇ ਤੀਰਾਂ ਦੇ ਚੜਾਏ ਤੋਂ ਬਗੈਰ ਹੀ, ਇਹ ਮਮਤਾ ਰੂਪੀ ਕਮਾਨ ਚੜਾਈ ਤੋਂ ਬਗੈਰ ਹੀ ਜਗਤ ਨੂੰ ਬਿਨ ਦਿੱਤਾ ਭਾਵ ਕਰ ਦਿੱਤਾ ਹੈ। ਉਹਨਾਂ ਨੇ ਪ੍ਰੇਮ ਰੂਪੀ ਤੀਰਾਂ ਦੇ ਨਾਲ ਅਤੇ ਧਰਮ ਰੂਪੀ ਧਨਖ ਦੁਆਰਾ ਬਾਹਰਲੇ ਧਨਖ ਤੇ ਤੀਰ ਤੋਂ ਬਗੈਰ ਚੜਾਏ ਤੋਂ ਇਹ ਜਗਤ ਨੂੰ ਮਿੱਥਿਆ ਨਿਸ਼ਚੇ ਕਰ ਲਿਆ ਜਿਹੜਾ ਬਿਨ ਦਿੱਤਾ ਇਹ ਭਰਾਵੋ।
ਦਹਿਦ ਬੂਡੀ ਪਵਨ ਚੁਲਾਵੇ,
ਉਹ ਮਹਾਂਪੁਰਖ ਜਿਹੜੇ ਹਨ ਸਦਾ ਸੰਗ ਰਹਿੰਦੇ ਹਨ। ਦਹਿਦ ਬੂਡੀ ਪਵਨ ਚੁਲਾਵੇ, ਬੂਡੀ ਨਾਮ ਕਾਂਸੀ ਦੇ ਇਲਾਕੇ ਚ ਗੁੱਡੀ ਦਾ ਨਾਮ ਹੈ। ਦਹਿਦ ਬੂਡੀ ਪਵਨ ਚੁਲਾਵੇ, ਦਸੋ ਦਸਾਂ ਵਿੱਚ ਜਿਵੇਂ ਗੁੱਡੀ ਦੇ ਤਾਈ ਪਵਨ ਦੇ ਨਾਲ ਬੱਚੇ ਜਿਹੜੇ ਹੈ ਡੋਰ ਪਕੜ ਕੇ ਉਹ ਚੜਾਉਂਦੇ ਹਨਗੇ, ਚਲਾਉਂਦੇ ਜਿਸ ਪਾਸੇ ਦੀ ਹਵਾ ਹੁੰਦੀ ਉਸ ਪਾਸੇ ਨੂੰ ਉਹ ਝੂਲਦੀ ਜਾਂਦੀ ਹੈ। ਇਸੇ ਪ੍ਰਕਾਰ ਮਹਾਂਪੁਰਖ ਜਿਹੜੇ ਹਨ ਉਹਨਾਂ ਦੀ ਦੇਹ ਜਿਹੜੀ ਹੈ ਗੁੱਡੀ ਦੀ ਨਹੀਂ ਆਈ ਹੈ ਤੇ ਜਿਹੜੀ ਪਰਾਲਬਦ ਹੈ ਪਾਉਣ ਦੀ ਨਹੀਂ ਆਈ ਹੈ, ਉਹਨਾਂ ਦੀ ਦੇਹ ਰੂਪੀ ਗੁੱਡੀ ਦੇ ਤਾਂ ਹੀ ਪਰਾਲਬਦ ਰੂਪੀ ਪਾਉਣ ਚਲਾਵੇ ਦਿੰਦੀ ਹੈ, ਜਿਸ ਪਾਸੇ ਦੀ ਪਰਾਲਬਦ ਹੁੰਦੀ ਹੈ ਉਸ ਪਾਸੇ ਉਹਨਾਂ ਸਰੀਰ ਚਲੇ ਜਾਂਦੇ ਹਨ।
ਦੂਰ ਰਹੀ ਲਿਵ ਲਾਈ,
ਜਿਹੜੀ ਦੂਰ ਬਿਰਤੀ ਹੈ ਉਹ ਉਹਨਾਂ ਦੀ ਵਾਹਿਗੁਰੂ ਚ ਲਿਵ ਲੱਗੀ ਰਹਿੰਦੀ ਹੈ, ਹਰ ਵਕਤ ਮਹਾਰਾਜ ਜੁੜੇ ਰਹਿੰਦੇ ਪਰਾਲਭ ਦੇ ਅਨੁਸਾਰ, ਭਾਵੇਂ ਉਹ ਕਿਸੇ ਦੇਸ਼ ਚਲੇ ਜਾਂਦੇ ਹੈ ਚਾਹੇ ਕਿਸੇ ਪ੍ਰਦੇਸ਼ ਚਲੇ ਜਾਂਦੇ, ਨਾ ਉਹਨਾਂ ਦਾ ਮੋਹ ਹੁੰਦਾ ਨਾ ਵੈਰ ਹੁੰਦਾ ਕਿਸੇ ਨਾਲ, ਉਹਨਾਂ ਦੀ ਦੇਹ ਰੂਪੀ ਗੁੱਡੀ ਦੇ ਤਾਂ ਹੀ ਦਸੋ ਦਸਾਂ ਦੀ ਪਰਾਲਭ ਰੂਪੀ ਪਾਉਣ ਝੋਲੇ ਦੇ ਕੇ ਉਸ ਥਾਂ ਜਿੱਥੇ ਪਰਾਲਭ ਹੁੰਦੀ ਪਹੁੰਚਾ ਦਿੰਦੀ ਹੈ, ਤੇ ਬਿਰਤੀ ਉਹਨਾਂ ਦੀ ਡੋਰ ਜਿਹੜੀ ਹੈ ਡੋਰ ਦੀ ਨੇ ਲਿਵ ਲੱਗੀ ਰਹਿੰਦੀ ਹੈ, ਹਰ ਵਕਤ ਮਹਾਰਾਜ ਜੁੜੇ ਰਹਿੰਦੇ ਹਨਗੇ, ਕਦੇ ਉਹ ਕਿਸੇ ਪ੍ਰਕਾਰ ਦਾ ਖਿਆਲ ਨਹੀਂ ਕਰਦੇ ਹਨ।
ਉਨ ਮਨ ਮਨੁਆ
ਦੈਤ ਸੀ ਬੁੱਢੀ ਪਵਨ ਚਲਾਵਾ। ਇਹ ਜਿਹੜੀ ਸੰਸਾਰ ਦੀ ਦੇਹ ਰੂਪੀ ਗੁੱਡੀ ਹੈ, ਇਹਨੂੰ ਦੱਸੋ ਤੁਸਾਂ ਦੀ ਵਾਸ਼ਨਾ ਰੂਪੀ ਪਾਉਣ ਚ ਲਾ ਰਹੀ ਹੈ। ਜਿਹੜੇ ਮਹਾਂਪੁਰਖ ਆ ਉਹ ਤਾਂ ਲਿਵ ਲਾਈ ਰੱਖਦੇ ਡੋਰ ਦੀ ਨਿਆਈ, ਹਰ ਵਕਤ ਪਰਮੇਸ਼ਰ ਜੁੜੇ ਰਹਿੰਦੇ ਹਨਗੇ। ਇਹਦੇ ਅੱਧਾ ਪਦ ਅਰਥ ਮਾਇਆ ਵੱਲ ਲਾਤਾ, ਅੱਧਾ ਪਰਮੇਸ਼ਰ ਵੱਲ ਲਿਵ ਲਾਉਣ ਲਾਤਾ। ਦਸੋ ਤੇ ਸਾਹਿਬ ਜਿਹੜੀ ਪਾਉਣ ਮਾਇਆ ਹੈ, ਇਹ ਦੇਹ ਰੂਪੀ ਗੁੱਡੀ ਨੂੰ ਚਿਲਾ ਰਹੀ ਹੈ। ਜਿਨ੍ਹਾਂ ਦੀ ਮਾਇਆ ਦੇ ਵਿੱਚ ਪ੍ਰੀਤ ਰੂਪੀ ਡੋਰ ਲਿਵ ਲਾ ਕੇ ਬੈਠੇ ਹੈ, ਉਹਨਾਂ ਦੀ ਇਹ ਹਾਲਤ ਹੈ। ਪਰ ਇੱਥੇ ਪ੍ਰਕਰਨ ਸੰਤਾਂ ਦਾ ਹੀ ਹੈ, ਮਹਾਤਮਾ ਦੇ ਦੇਹ ਰੂਪੀ ਗੁੱਡੀ ਦੇ ਤਾਂ ਹੀ ਪਰਾਲਬਧ ਰੂਪੀ ਪਾਉਣ ਚਲਾ ਰਹੀ ਹੈ। ਉਹ ਡੋਰ ਲਿਵ ਬਿਰਤੀ ਪ੍ਰਵੇਸ਼ ਚ ਇੱਕ ਰਸ ਲਾਈ ਰੱਖਦੇ ਹਨ।
ਹੁਣ ਮਨ ਮਨੁਆ ਸੁਨ ਸਮਾਨਾ,
ਉਹਨਾਂ ਦਾ ਮਨ ਸਾਧ ਸੰਗ ਜੀ ਉਲਟ ਕਰਕੇ ਅਫੁਰ ਰੂਪ ਬ੍ਰਹਮ ਵਿੱਚ ਸਮਾ ਗਿਆ ਹੈ।
ਦੁਬਦਾ ਦੁਰਮਤ ਭਾਗੀ,
ਜਿਹੜੀ ਖੋਟੀ ਮਤ ਕਰਕੇ ਦੁਬਦਾ ਪ੍ਰਤੀਤ ਹੋ ਰਹੀ ਸੀ, ਜਿਸ ਕਰਕੇ ਵਿਚਿਤਾ ਚਿੱਤ ਹੋ ਰਿਹਾ ਸੀ ਵੀ ਭਜਨ ਕਰੀਏ ਕਿ ਸਤਸੰਗਤ ਕਰੀਏ ਕਿ ਦੁਨੀਆਂ ਦੇ ਕਾਰੋ ਵਿਹਾਰ ਕਰੀਏ, ਇਹ ਦੋਵਾਂ ਵਿਚਿਤਾ ਜਿਹੜਾ ਸੀ ਅਤੇ ਦੁਰਮਤੀਆਂ ਪੁਰਖਾਂ ਦੀ ਕੁਸੰਗਤ ਸੀ, ਇਹ ਦੋਵੇਂ ਹੀ ਭੱਜ ਗਈਆਂ, ਨਿਵਰਤ ਹੋ ਗਈਆਂ।
ਕਹੋ ਕਬੀਰ ਅਨਭਉ ਇੱਕ ਦੇਖਿਆ,
ਸਾਹਿਬ ਕਬੀਰ ਜੀ ਕਹਿੰਦੇ ਅਨਭਉ ਸਰੂਪ ਜੋ ਹੈ, ਭੈ ਤੋਂ ਰਹਿਤ ਜੋ ਪਰਮਾਤਮਾ ਦਾ ਸਰੂਪ ਹੈ, ਸਵੈ ਅਨੁਭਵ ਆਪਣੇ ਆਪ ਤੋਂ ਪ੍ਰਕਾਸ਼ਵਾਨ ਜੋ ਸਵਿੰਗ ਪ੍ਰਕਾਸ਼ ਰੂਪ ਆਪਣਾ ਆਤਮਾ ਰੂਪ ਸਰੂਪ ਹੈ, ਉਸ ਇੱਕ ਅਦਵੈਤ ਰੂਪ ਨੂੰ ਵੇਖ ਲਿਆ।
ਰਾਮ ਨਾਮ ਲਿਵ ਲਾਗੀ,
ਇਸ ਪ੍ਰਕਾਰ ਕਹਿੰਦੇ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ ਤੇ ਇਹਦੇ ਨਾਮ ਵਿੱਚ ਬਿਰਤੀ ਲੱਗ ਗਈ ਹੈ, ਤਾਂ ਉਹਨਾਂ ਨੇ ਅਨੁਭਵ ਸਰੂਪ ਇੱਕ ਅਦਵੈਤ ਨੂੰ ਵੇਖ ਲਿਆ ਹੈ।